ਕਿਹੜੀ ਚੀਜ਼ ਦਾ ਮੁੱਲ ਪਾ ਸਕਦਾ ਕੋਈ? ਸਰਬ ਜੋਤ ਮੈਂ ਜਾ ਕੀ ਜੋਤ, ਸਾਰੀਆਂ ਜੋਤਾਂ ਦੇ ਵਿੱਚ ਆਪਣੀ ਜੋਤ ਹੀ ਕੰਮ ਕਰਦੀ ਹੈ ਉਹਨਾਂ ਦੀ। ਆਕਾਸ਼ ਵਿੱਚ ਜਿੰਨੀਆਂ ਜੋਤਾਂ ਜਗਦੀਆਂ ਨੇ, ਚੰਦਰਮਾ, ਸੂਰਜ, ਤਾਰੇ, ਬਿਜਲੀ, ਫਿਰ ਅੱਗ, ਫਿਰ ਬੰਦੇ ਦੀ ਬੁੱਧੀ, ਹਰੇਕ ਜੋਤ ਵਿੱਚ ਉਹਦੀ ਆਪਣੀ ਜੋਤ ਹੀ ਕੰਮ ਕਰਦੀ। ਦੇਖਣ ਮਾਤਰ ਹੈ ਬਾਕੀ ਦੀਆਂ ਚੀਜ਼ਾਂ ਵੀ ਬਿਜਲੀ ਜਗਦੀ, ਇਹ ਬਿਜਲੀ ਬੁਜਲੀ ਕੋਈ ਨਹੀਂ ਜਗਦੀ, ਇਹ ਉਹ ਆਪ ਹੀ ਕਰੀ ਜਾਂਦਾ ਸਾਰਾ ਕੁਛ। ਇਹ ਟਿਊਬ ਦੇ ਵਿੱਚ ਵੀ ਆਪ ਹੀ ਜੋਤ ਬਣਾਈ ਬੈਠਾ ਆਪਣੀ, ਉੱਦਾਂ ਨਹੀਂ ਕੁਛ ਹੁੰਦਾ ਹੈ। ਵਾਸਤਵ ਦੇ ਵਿੱਚ ਕੁਛ ਵੀ ਨਹੀਂ ਹੋ ਸਕਦਾ। ਇਹ ਸਭ ਉਹਦੀਆਂ ਕਾਢਾਂ ਨੇ। ਆਪਣੀ ਮਾਇਆ ਦੇ ਰਾਹੀਂ ਹਰ ਆਪੇ ਮਾਤਾ ਆਪੇ ਪਿਤਾ ਰੂਪ ਹੋ ਕੇ ਆਪਾਂ ਨੂੰ ਪਾਲੀ ਜਾਂਦਾ। ਮਾਤਾ ਰੂਪ ਹੋ ਕੇ, ਕੁਦਰਤ ਰੂਪ ਹੋ ਕੇ ਆਪਾਂ ਨੂੰ ਕੁਦਰਤ ਦੇ ਰਾਹੀਂ ਇਹ ਸਭ ਚੀਜ਼ਾਂ ਉਹਨੇ ਸਾਧਨ ਬਣਾਤੇ ਨੇ ਦੁਨੀਆ ਵਾਸਤੇ। ਪੱਖੇ ਚੱਲਦੇ ਕਰਤੇ, ਟਿਊਬਾਂ ਚੱਲਦੀਆਂ ਕਰ ਦਿੱਤੀਆਂ, ਪਹਿਲਾਂ ਚੁੱਲ੍ਹਿਆਂ 'ਚ ਫੂਕਾਂ ਮਾਰ ਮਾਰ ਕੇ ਉੱਤੇ ਬੰਦੇ ਦਾ ਬੁਰਾ ਹਾਲ, ਫਿਰ ਗੈਸ ਸਿਲੰਡਰ ਦੇ ਤੇ। ਇਹ ਸਭ ਉਹਦੀ ਕਿਰਪਾ ਹੀ ਹੈ, ਉਹਦੀ ਕੁਦਰਤ ਦੀ ਕਿਰਪਾ ਹੈ ਇਹ। ਕਿਉਂਕਿ ਕੁਦਰਤ ਸਾਡੀ ਮਾਤਾ ਹੈ, ਮਾਤਾ ਸਾਡਾ ਬਹੁਤ ਖਿਆਲ ਰੱਖਦੀ ਹੈ, ਮਾਤਾ ਹੀ ਸਾਨੂੰ ਖਾਣ ਪੀਣ ਨੂੰ ਦਿੰਦੀ ਹੈ। ਤਾਂਹੀਓ ਮਹਾਰਾਜ ਦਸਵੇਂ ਪਾਸ਼ਾ ਦਾ ਠੀਕ ਹੀ ਕਿਹਾ, ਜੇ ਕਿਰਪਾ ਕਰੀ ਹਮ ਪਰ ਜਗ ਮਾਤਾ। ਉਹ ਮਹਾਰਾਜ ਤਾਂ ਉਹਦੀ ਕੁਦਰਤ ਨੂੰ ਕਹੀ ਜਾਂਦੇ ਨੇ। ਸਮਝਣ ਵਾਲਿਆਂ ਨੇ ਨਹੀਂ ਸਮਝਿਆ, ਉਹਨਾਂ ਨੇ ਪਾਠ ਹੀ ਕੱਟਤਾ, ਕਹਿੰਦੇ ਇਹ ਨਹੀਂ ਸਾਨੂੰ ਚੰਗਾ ਲੱਗਿਆ। ਲੱਗੂਗਾ ਚੰਗਾ, ਹਲੇ ਟਾਈਮ ਨਹੀਂ ਆਇਆ, ਹਲੇ ਦਿਮਾਗ ਵਿੱਚ ਉਹ ਗੱਲ ਨਹੀਂ ਆਈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮੋ ਲੋਕ ਮਾਤਾ, ਤਿੰਨਾਂ ਲੋਕਾਂ ਦੀ ਮਾਤਾ ਹੈ ਵਾਹਿਗੁਰੂ। ਤੂੰ ਗੁਰਦੇਵ ਮਾਤਾ ਪਹਿਲਾਂ ਆਖਿਆ, ਗੁਰਦੇਵ ਪਿਤਾ ਬਾਅਦ 'ਚ ਕਿਹਾ, ਗੁਰਦੇਵ ਮਾਤਾ। ਜੇ ਮਾਤਾ ਨਾ ਹੁੰਦੀ, ਜੇ ਕੁਦਰਤ ਨਾ ਹੁੰਦੀ ਤਾਂ ਸ੍ਰਿਸ਼ਟੀ ਕਿਵੇਂ ਸਾਜਦੇ? ਮਹਾਰਾਜ ਦਸਵੇਂ ਪਾਤਸ਼ਾਹ ਆਦਿ ਸ੍ਰੀ ਦਸਮ ਗ੍ਰੰਥ 'ਚ ਸਤਰੰਗ ਦੇ ਉੱਤੇ ਬਚਨ ਕਰਦੇ ਨੇ, ਕਹਿੰਦੇ ਅਕਾਲ ਪੁਰਖ ਮੇਰਾ ਪਿਤਾ ਹੈ, ਕੁਦਰਤ ਮੇਰੀ ਮਾਤਾ ਹੈ। ਕਹਿੰਦੇ ਮੈਂ ਕੁਦਰਤ ਨੂੰ ਹੀ ਮਾਤਾ ਕਿਹਾ ਹੈ, ਤੁਸੀਂ ਸਮਝਿਆ ਕਰੋ ਗੱਲ ਨੂੰ। ਹੋਰ ਮੈਂ ਕਿਸੇ ਦੇਵੀ ਦੀ ਅਰਾਧਨਾ ਨਹੀਂ ਕਰ ਰਿਹਾ ਹਾਂ, ਕੁਦਰਤ ਨੂੰ ਮਾਤਾ ਕਿਹਾ ਹੈ। ਅੱਛਾ, ਅਕਾਲ ਪੁਰਖ ਆਪ ਹੀ ਕੁਦਰਤ ਬਣੇ ਹੋਏ ਨੇ, ਹੈ ਇਹ ਜਿਵੇਂ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਨਾ, ਇੱਕ ਪਾਸੇ ਸ਼ੇਰ ਜਿਹਾ ਬਣਾਇਆ ਹੋਇਆ, ਇੱਕ ਪਾਸੇ ਇੱਕ ਰੁਪਈਆ ਲਿਖਿਆ ਹੋਇਆ, ਬਸ ਇੰਨਾ ਕੀ ਕੰਮ ਹੈ। ਇੱਕ ਪਾਸੇ ਤਾਂ ਉਹ ਆਪ ਬੈਠਾ ਸ਼ੇਰ ਰੂਪ ਹੋ ਕੇ, ਦੂਜੇ ਪਾਸੇ ਏਕਾ ਲਾਤਾ ਮਾਇਆ ਦਾ, ਮਾਇਆ ਬੈਠੀ। ਮਾਇਆ ਜਿਹੜੀ ਇਹੀ ਕੁਦਰਤ ਹੈ, ਇਹੀ ਸ੍ਰਿਸ਼ਟੀ ਦੀ ਸਾਜਨਾ ਕਰਦੀ, ਇਹ ਪਰਮੇਸ਼ਰ ਦੇ ਵਿੱਚੋਂ ਹੀ ਪ੍ਰਗਟ ਹੋਈ ਹੋਈ ਹੈ। ਹੋਰ ਕੋਈ ਦੇਵੀ ਦੂਵੀ ਨਹੀਂ, ਕੁਛ ਨਹੀਂ, ਗੱਲਬਾਤ ਨਹੀਂ, ਫਿਰ ਸਮਝ ਨਹੀਂ ਨਾ ਹੈ, ਸੋਝੀ ਨਹੀਂ ਹੈਗੀ ਇੰਨੀ ਕਿਸੇ ਨੂੰ। ਇਸ ਕਰਕੇ ਤਾਂ ਕਿੰਤੂ ਪਰੰਤੂ ਕਰੀ ਜਾਂਦੇ ਰਹਿੰਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਤਾਂ ਅਡੋਲ ਹੈ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਹੇ ਹੋ ਸਵਾਮੀ ਓਤ ਪੋਤ। ਓਤ ਪੋਤ ਹੁੰਦਾ ਤਾਣੇ ਪੇਟੇ ਵਾਂਗੂ, ਹਰੇਕ ਦੇ ਵਿੱਚ ਆਪ ਹੀ ਬੈਠਾ ਹੈ, ਸਾਰੀਆਂ ਜੋਤਾਂ ਵਿੱਚ ਉਹਦੀ ਜੋਤ ਕੰਮ ਕਰ ਰਹੀ ਹੈ। ਗੁਰਪ੍ਰਸਾਦ ਭਰਮ ਕਾ ਨਾਸ, ਗੁਰੂ ਦੀ ਕਿਰਪਾ ਨਾਲ ਮਨ ਦੇ ਅੰਦਰੋਂ ਭਰਮ ਦਾ ਨਾਸ ਹੋ ਜਾਂਦਾ। ਕਿਉਂਕਿ ਦੇਖਣ ਵਾਲੀ ਬਿਰਤੀ ਚਾਹੀਦੀ ਹੈ, ਵਾਸਤਵ ਦੇ ਵਿੱਚ ਤਾਂ ਉਹ ਆਪ ਹੀ ਬੈਠਾ ਹਰੇਕ ਵਿੱਚ। ਜਦੋਂ ਐਸੀ ਬਿਰਤੀ ਬਣ ਜਾਵੇ ਤਾਂ ਫਿਰ ਉਹ ਆਪ ਹੀ ਆਪ ਨਜ਼ਰ ਆਉਂਦਾ। ਜਦੋਂ ਤੱਕ ਆਪਣੇ ਅੰਦਰ ਵਖਰੇਵਾਂ ਹੈ, ਉਦੋਂ ਤੱਕ ਆਪਾਂ ਵਖਰੇਵੇਂ ਵਿੱਚ ਹੀ ਦੇਖਦੇ ਹਾਂ। ਜਦੋਂ ਕਿਰਪਾ ਹੋ ਗਈ ਫਿਰ ਆਪਾਂ ਵੀ ਸਾਰੇ ਪਾਸੇ ਉਸੇ ਨੂੰ ਹੀ ਦੇਖਾਂਗੇ। ਨਾਨਕ ਤਿੰਨ ਮਹਿ ਇਹੋ ਵਿਸ਼ਵਾਸ, ਉਹ ਰੱਬ ਦੇ ਪਿਆਰਾਂ 'ਚ ਵਿਸ਼ਵਾਸ ਵੱਧ ਜਾਂਦਾ, ਭਰਮ ਦਾ ਨਾਸ ਹੋ ਜਾਂਦਾ। ਕਿਹੜਾ ਵਿਸ਼ਵਾਸ ਜੀ? ਕਹਿੰਦੇ ਪਿੱਛੇ ਕਹਿ ਤਾਂ ਆਏ ਹਾਂ ਸਾਰਿਆਂ ਵਿੱਚ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਓ। ਕਹਿੰਦੇ ਸਾਰਾ ਕੁਛ ਕਹਿ ਕੇ ਤਾਂ ਆਏ ਤੁਹਾਨੂੰ, ਇਹੀ ਵਿਸ਼ਵਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਦਾ ਜਿਹੜਾ ਦੇਖਣਾ ਹੁੰਦਾ ਉਹਨਾਂ ਦੀ ਨਿਗਾਹ ਆਪਣੀ ਨਿਗਾਹ ਵਾਂਗੂ ਨਹੀਂ ਹੁੰਦੀ, ਆਪਣੀ ਨਿਗਾਹ ਹੋਰ ਤਰ੍ਹਾਂ ਨਹੀਂ ਹੁੰਦੀ। ਸੰਤ ਜਨਾਂ ਦੀ ਨਿਗਾਹ ਕੀ ਹੈ? ਉਹ ਕਹਿੰਦੇ ਸਾਰੇ ਕਿਵਾਂ ਰੱਬ ਹੀ ਬੈਠਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤਾਂਹੀਓ ਤਾਂ ਇੰਨਾ ਪ੍ਰੇਮ ਕਰਦੇ ਨੇ ਸੰਤ ਜਨ ਹਰੇਕ ਨਾਲ, ਭਾਵੇਂ ਜਾਣਦਾ ਜਾਂ ਨਾ ਜਾਣਦਾ, ਹਰੇਕ ਨੂੰ ਹੀ ਕਹਿਣਗੇ ਆਓ ਜੀ ਭਗਵਾਨ ਜੀ, ਆਓ ਪਰਮੇਸ਼ਰ ਜੀ, ਕਿਉਂਕਿ ਉਹ ਦੇਖਦੇ ਹੀ ਸਾਰਿਆਂ 'ਚ ਬ੍ਰਹਮ ਨੂੰ ਨੇ। ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾਂ ਦੇ ਹਿਰਦੇ 'ਚ ਸਾਰੇ ਹੀ ਧਰਮ ਨੇ, ਸਾਰੇ ਰੱਬੀ ਅਸੂਲ ਉਹਨਾਂ ਦੇ ਹਿਰਦੇ 'ਚ ਹੀ ਵੱਸਦੇ ਨੇ, ਕੋਈ ਧਰਮ ਤੋਂ ਬਾਹਰ ਨਹੀਂ ਹੁੰਦੇ, ਕਿਉਂਕਿ ਧਰਮ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ। ਮਾੜਾ ਮਾਟਾ ਕਿਤੇ ਵਰਦੀ ਦਾ ਫਰਕ ਪੈ ਜਾਂਦਾ ਬਾਹਰੋਂ, ਔਰ ਅਸੂਲ ਲਗਭਗ ਸਾਰੇ ਫਿਰ ਇੱਕੋ ਜਿਹੇ ਹੋ ਜਾਂਦੇ ਨੇ। ਇਹ ਹੈ ਕਿ ਇੱਕ ਸ਼੍ਰੋਮਣੀ ਧਰਮ ਗੁਰੂ ਨਾਨਕ ਦੇਵ ਜੀ ਨੇ ਚਲਾਇਆ, ਹੈ ਤਾਂ ਇਹ ਵੀ ਧਰਮ ਹੀ ਹੈ, ਵੱਖਰੇ ਤਾਂ ਨਹੀਂ ਹੈਗੇ। ਸੋ ਇਸ ਕਰਕੇ ਪੜ੍ਹਾਈਆਂ ਸਾਰੀਆਂ ਇੱਕੋ, ਏ ਬੀ ਸੀ ਸਾਰਿਆਂ ਸਕੂਲਾਂ 'ਚ ਹੀ ਹੈ, ਉਹ ਨਹੀਂ ਵੱਖਰੀ ਹੋ ਸਕਦੀ, ਕਿਉਂਕਿ ਮੂਲ ਹੈ। ਊੜਾ ਐੜਾ ਈੜੀ ਸੱਸਾ ਕਾਖਾ ਗਾ, ਇਹ ਤਾਂ ਸਾਰਿਆਂ ਦੇ ਇੱਕੋ ਜਿਹੇ ਨੇ। ਸੋ ਇਸ ਕਰਕੇ ਮੂਲ ਰੂਪ ਦੇ ਵਿੱਚ ਤਾਂ ਸਾਰਾ ਕੁਝ ਉਸੇ ਵਿੱਦਿਆ ਵਿੱਚ ਹੀ ਹੈ। ਸੰਤ ਜਨਾ ਸੁਣੈ ਸ਼ੁਭ ਬਚਨ, ਸੰਤ ਜਨਾ ਜਿਹੜੇ ਨੇ ਇਹ ਸੰਤ ਜਨਾਂ ਦੇ ਸ਼ੁਭ ਬਚਨ ਸੁਣਦੇ ਨੇ, ਸੰਤ ਜਨ ਆਪ ਵੀ ਸ਼ੁਭ ਬਚਨ ਸੁਣਦੇ ਨੇ, ਅਤੇ ਲੋਕ ਜਿਹੜੇ ਐਸੇ ਰੱਬ ਦੇ ਪਿਆਰੇ ਉਹ ਸੰਤ ਜਨਾਂ ਦੇ ਸ਼ੁਭ ਬਚਨਾਂ ਨੂੰ ਸੁਣਦੇ ਨੇ। ਸਰਬ ਵਿਆਪੀ, ਜਿਹੜਾ ਸਰਬ ਵਿਆਪੀ ਕੌਣ ਹੈ? ਵਾਹਿਗੁਰੂ। ਰਾਮ ਸੰਗ ਰਚਨ, ਵਾਹਿਗੁਰੂ ਦੇ ਨਾਲ ਰਚ ਵਿੱਚ ਰਹਿੰਦੇ ਨੇ ਹਰ ਵਕਤ ਸੰਤ ਮਹਾਤਮਾ, ਹਮੇਸ਼ਾ ਸ਼ੁਭ ਬਚਨ ਸੁਣਨਗੇ। ਬਾਣੀ, ਬਾਣੀ ਸਾਰਾ ਦਿਨ ਸੁਣੀ ਜਾਣੀ ਸੁਣੀ ਜਾਣੀ, ਗੁਰਬਾਣੀ ਦਾ ਰੂਪ ਹੀ ਬਣ ਜਾਣਾ। ਜਿਨ ਜਾਤਾ ਤਿਸਕੀ ਇਹ ਰਹਿਤ, ਜਿਨ੍ਹਾਂ ਨੇ ਇਹ ਜਾਣ ਲਿਆ ਵੀ ਸੰਤ ਜਨ ਤਾਂ ਸ਼ੁਭ ਬਚਨ ਹੀ ਸੁਣਦੇ ਨੇ ਅਤੇ ਰਚੇ ਪਏ ਨੇ ਅਕਾਲ ਪੁਰਖ ਵਿੱਚ, ਉਹਦੀ ਵੀ ਸੰਤਾਂ ਵਾਲੀ ਰਹਿਤ ਬਹਿਤ ਹੋ ਜਾਂਦੀ ਹੈ, ਰਹਿਣੀ ਬਹਿਣੀ ਸਾਰੀ ਸੰਤਾਂ ਮਹਾਤਮਾ ਵਾਲੀ ਹੀ ਬਣ ਜਾਂਦੀ ਹੈ। ਸਤ ਬਚਨ ਸਾਧੂ ਸਭ ਕਹਿਤ, ਉਹਨਾਂ ਦੇ ਮਨ 'ਚ ਨਿਸ਼ਚਾ ਹੋ ਜਾਂਦਾ ਕਿ ਸੰਤ ਮਹਾਤਮਾ ਜੋ ਵੀ ਕਹਿੰਦੇ ਨੇ ਸੱਤ ਕਹਿੰਦੇ ਨੇ। ਸੋ ਉਹਨਾਂ ਨੇ ਝੂਠ ਬੋਲ ਕੇ ਕੀ ਲੈਣਾ? ਉਹ ਨਹੀਂ ਝੂਠ ਬੋਲਦੇ। ਜੋ ਜੋ ਹੋਏ ਸੋਈ ਸੁੱਖ ਮੰਨਦਾ, ਜੋ ਜੋ ਹੁੰਦਾ ਉਸੇ ਨੂੰ ਹੀ ਸੁੱਖ ਮੰਨਦੇ ਨੇ, ਕਹਿੰਦੇ ਭਾਈ ਇਹ ਚੰਗਾ ਹੀ ਹੋਇਆ, ਇਹ ਵੀ ਚੰਗਾ ਹੋਇਆ, ਆਪਾਂ ਕਹਿੰਦੇ ਇਹ ਮਾੜਾ ਮਾੜਾ ਹੋਇਆ। ਆਪਣੀ ਬੋਲੀ 'ਚ ਅਤੇ ਉਹਨਾਂ ਦੀ ਬੋਲੀ 'ਚ ਫਰਕ ਇਹੀ ਹੁੰਦਾ। ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ, ਗ੍ਰਿਸ਼ਤੀ ਬੰਦਾ ਸੰਸਾਰੀ ਬੰਦੇ ਆਮ ਬਸ ਇਹੀ ਇਹ ਬੜਾ ਮਾੜਾ ਹੋਇਆ, ਹਰੇਕ ਗੱਲ ਨੂੰ ਕਹਿਣਗੇ। ਜੇ ਮੀਂਹ ਪੈ ਜੇ ਅੱਧੇ ਲੋਕ ਕਹੀਆਂ ਇਹ ਬੜਾ ਮਾੜਾ ਹੋਇਆ, ਨਾ ਮੀਂਹ ਪਵੇ ਤਾਂ ਕਹਿਣਗੇ ਬੜਾ ਮਾੜਾ ਹੋਇਆ, ਕਿਉਂ ਇਹਨਾਂ ਦੇ ਮੂੰਹ 'ਤੇ ਹੀ ਇਹ ਗੱਲ ਚੜ੍ਹੀ ਹੋਈ ਹੈ, ਰੱਬ ਦੀ ਹਰੇਕ ਗੱਲ ਨੂੰ ਨਿੰਦਣ ਦੀ ਆਦਤ ਬਣਾ ਲਈ। ਪਰ ਰੱਬ ਦੇ ਪਿਆਰੇ ਉਹ ਹਰੇਕ ਗੱਲ ਨੂੰ ਹੀ ਕਹੀ ਜਾਂਦੇ ਨੇ ਸਭ ਠੀਕ ਹੈ ਸਭ ਚੰਗਾ ਹੈ, ਉਹ ਸੁੱਖ ਕਰਕੇ ਹੀ ਮੰਨੀ ਜਾਂਦੇ ਇਹਨਾਂ ਨੂੰ। ਕਰਨ ਕਰਾਵਨ ਹਾਰ ਪ੍ਰਭ ਜਨ, ਸਾਰੇ ਕਾਰਨਾਂ ਨੂੰ ਕਰਨ ਹਾਰ ਵਾਹਿਗੁਰੂ ਆਪ ਹੀ ਜਾਣਦਾ ਸਭ ਕੁਛ, ਕਿ ਸਾਰੇ ਕਾਰਜਾਂ ਨੂੰ ਕਰਨ ਵਾਲਾ ਉਹ ਆਪ ਹੀ। ਇਹ ਸੰਤ ਜਨ ਇਹ ਮੰਨਦੇ ਨੇ, ਅੰਤਰ ਬਸੇ ਬਾਹਰ ਭੀ ਉਹੀ, ਅੰਦਰ ਵੀ ਆਪ ਹੀ ਬਸੇ ਹੋਏ ਨੇ, ਬਾਹਰ ਵੀ ਵਾਹਿਗੁਰੂ ਹੀ ਨੇ ਸਾਡੇ। ਨਾਨਕ ਦਰਸ਼ਨ ਦੇਖ ਸਭ ਮੋਹੀ, ਉਹਨਾਂ ਦਾ ਦਰਸ਼ਨ ਦੇਖ ਕੇ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਦੇਖ ਕੇ ਸਾਰੀ ਸ੍ਰਿਸ਼ਟੀ ਮੋਹੀ ਗਈ ਠੱਗੀ ਗਈ। ਅਕਾਲ ਪੁਰਖ ਦੇ ਦਰਸ਼ਨ ਨੂੰ ਦੇਖ ਕੇ ਸਾਰੇ ਜਣੇ ਖਿੱਚੇ ਜਾਂਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ। ਵਾਹਿਗੁਰੂ ਦਾ ਦਰਸ਼ਨ ਹੈ ਨਾਮ ਦੇ ਵਿੱਚ, ਸੋ ਨਾਮ ਜਪਦਿਆਂ ਇੰਨਾ ਕੁਝ ਆਪਣੇ ਸਾਹਮਣੇ ਰੱਖਣਾ ਜਿੰਨਾ ਕੁਝ ਸੁਣਿਆ ਹਾਂ। ਗੁਰਬਾਣੀ, ਗੁਰਬਾਣੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਜੇ ਇੱਕ ਚੀਜ਼ ਬਣ ਜਾਂਦੀ ਹੈ ਆਦਤ ਇੱਕ ਬਣਾਉਣੀ ਪੈਣੀ ਹੈ, ਜਿਹੜੀ ਹੁਣ ਮੁੰਡੇ ਦੀ ਖਸਲਤ ਨਾ ਗਈ ਆਂਦੇ, ਜਿਹੜਾ ਮਹਾਰਾਜ ਨੇ ਅੱਜ ਬਚਨ ਕਿਹਾ, ਜਿਹੜੀਆਂ ਆਪਣੀਆਂ ਪਹਿਲਾਂ ਤੋਂ ਗੰਦੀਆਂ ਆਦਤਾਂ ਬਣੀਆਂ ਬਚਪਨ ਤੋਂ ਲੈ ਕੇ, ਉਹਨਾਂ ਆਦਤਾਂ ਨੂੰ ਹਟਾਉਣ ਦਾ ਹੁਣ ਆਪਾਂ ਕੋਈ ਐਸਾ ਕਰਮ ਲੱਭੀਏ ਕਿ ਇੱਕ ਤਾਂ ਸਾਰਾ ਦਿਨ ਪਾਠ ਹੀ ਸੁਣਦੇ ਰਹੋ, ਇੱਕ ਤਾਂ ਇਹ ਚੀਜ਼ ਦੀ ਬੜੀ ਟੇਪ ਰਿਕਾਰਡ ਲਾ ਕੇ ਸੁਣਦੇ ਰਹੋ, ਭਾਵੇਂ ਸੁਖਮਨੀ ਸਾਹਿਬ ਆਸਾ ਦੀ ਵਾਰ, ਫਿਰ ਕੀਰਤਨ ਸੁਣਦੇ ਰਹੋ, ਫਿਰ ਸਾਖੀ ਸੁਣੋ, ਦੂਜੀ ਗੱਲ ਕਰਨੀ ਨਹੀਂ ਕੋਈ। ਫਿਰ ਕਿਤੇ ਜਾ ਕੇ ਥੋੜ੍ਹਾ ਬਹੁਤ ਮਨ ਬਦਲਦਾ ਹੈ। ਜਦੋਂ ਸਾਰਾ ਦਿਨ ਸਾਡਾ ਚੌਗਿਰਦਾ ਸਾਡਾ ਮਾਹੌਲ ਇੰਨਾ ਗੰਦਾ ਹੈ ਤਾਂ ਫਿਰ ਉੱਥੇ ਗੁਰਬਾਣੀ ਦੀ ਗੱਲ ਕਿੱਥੇ ਆਉਣੀ ਹੈ? ਮਹਾਰਾਜ ਕਹਿੰਦੇ ਨੇ ਸਾਰਾ ਦਿਨ ਬਾਣੀ 'ਚ ਧਿਆਨ ਰੱਖੋ, ਬਾਣੀ ਪੜ੍ਹੀ ਜਾਓ, ਬਾਣੀ ਸੁਣੀ ਜਾਓ, ਇਹ ਬਾਣੀ ਨੂੰ ਗਾਉਂਦੇ ਜਾਓ, ਗੁਰਮੰਤਰ ਮੂਲ ਮੰਤਰ। ਜਦੋਂ 24 ਘੰਟੇ ਹੀ ਇਸ ਪਾਸੇ ਸੁਰਤੀ ਆ ਗਈ ਆਪਣੀ, ਸਾਰੇ ਪਾਸੇ ਮਨ
ਸਾਹਿਬ ਜੀਓ
ਸਤਿਗੁਰੂ ਮਹਾਰਾਜ ਜੀ ਚਾਰ ਪੌੜੀਆਂ
ਸ੍ਰੀ ਵਾਹਿਗੁਰੂ ਸਾਹਿਬ
ਦੇਵੀ ਅਸ਼ਟਪਦੀ ਦੀ ਪੰਜਵੀਂ ਪੌੜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਆਪ ਸਤ ਸਰੂਪ ਹੈ ਤਿੰਨਾਂ ਕਾਲਾਂ ਵਿੱਚ
ਵਾਹਿਗੁਰੂ ਸਿਆ
ਸਭ ਸਤ ਇਹ ਜਿਹੜਾ ਕੁਛ ਉਹਨੇ ਬਣਾਇਆ ਹੈ ਇਹ ਵੀ ਸੱਤ ਹੈ
ਇਹ ਹੁਣ ਨਾਲੇ ਕਹਿੰਦੇ ਝੂਠਾ ਹੈ। ਮਹਾਰਾਜ ਕਹਿੰਦੇ ਝੂਠਾ, ਇਹਦੇ ਵਿੱਚ ਝੂਠੀ ਕੀ ਚੀਜ਼ ਹੈ? ਮਾਇਆ। ਦੋ ਨਜ਼ਰੀਏ ਰੱਖੋ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਇਹੋ ਜੱਗ ਸੱਚੇ ਕੀ ਹੈ ਕੋਠੜੀ। ਇਸ ਤਰ੍ਹਾਂ ਇਹਦੇ ਵਿੱਚ ਸੱਤ ਨੂੰ ਦੇਖਣਾ ਹੈ, ਅਸੱਤ ਦਾ ਤਿਆਗ ਕਰਨਾ ਹੈ। ਤਿਸ ਪ੍ਰਭਤੇ ਸਗਲੀ ਉਤਪਤ, ਤਿਸ ਪਰਮੇਸ਼ਰ ਤੋਂ ਸਾਰੀ ਉਤਪਤੀ ਹੋਈ ਹੈ। ਅੰਡ ਜਿਰ ਸਿਤ ਜੁਤ ਪੁੱਜਦੀ, ਤਿਸ ਭਾਵੈ ਤਾਂ ਕਰੇ ਵਿਸਥਾਰ। ਜੇ ਉਸ ਵਾਹਿਗੁਰੂ ਨੂੰ ਭਾ ਜਾਵੇ ਤਾਂ ਉਹ ਵਿਸਥਾਰ ਕਰ ਦਿੰਦਾ ਹੈ, ਬਹੁਤ ਸ੍ਰਿਸ਼ਟੀ ਦਾ, ਬ੍ਰਹਿਮੰਡਾਂ ਦਾ ਵਿਸਥਾਰ ਕਰਦਾ। ਤਿਸ ਭਾਵੈ ਤਾਂ ਏਕੰਕਾਰ, ਜੇ ਉਹਨੂੰ ਭਾਵੇ ਤਾਂ ਮੁੜ ਕੇ ਫਿਰ ਆਪ ਇੱਕ ਓੰਕਾਰ ਹੋ ਕੇ ਬੈਠ ਜਾਂਦਾ, ਫਿਰ ਇੱਕ ਬਣ ਜਾਂਦਾ ਹੈ, ਕਦੇ ਵਿਸਥਾਰ ਕਰ ਲੈਂਦਾ ਹੈ। ਅਨੇਕ ਕਲਾ, ਅਨੇਕਾਂ ਹੀ ਸ਼ਕਤੀਆਂ ਹਨ ਉਹਦੀਆਂ, ਲਖੀ ਨਹਿ ਜਾਏ, ਇਹ ਜਾਣੀਆਂ ਨਹੀਂ ਜਾਂਦੀਆਂ ਉਹਦੀਆਂ। ਅਨੇਕ ਕਲਾ ਹੋਏ ਠਾਕੁਰ ਚੜ੍ਹਿਆ, ਅਵਤਾਰ ਹੁਣ ਤੱਕ ਜਿੰਨੇ ਆਏ ਨੇ ਇਹ 16 ਕਲਾ ਸੰਪੂਰਨ ਆਏ ਨੇ, 14 ਕਲਾ ਸੰਪੂਰਨ ਰਾਮ ਚੰਦਰ ਜੀ, 2 ਕਲਾ ਸੀਤਾ ਵਿੱਚ, 16 ਕ੍ਰਿਸ਼ਨ ਜੀ ਚ ਸਿੱਧੀਆਂ 16 ਨੇ ਬਸ। ਪਰ ਪਰਮੇਸ਼ਰ ਵਿੱਚ ਕਿੰਨੀਆਂ ਕਲਾ ਨੇ? ਅਨਕ ਕਲਾ ਹੋਏ ਠਾਕੁਰ ਚੜ੍ਹਿਆ, ਅਨਕ ਕਲਾ ਲਖੀ ਨਹਿ ਜਾਏ, ਅਨੇਕਾਂ ਕਲਾ ਲਖੀਆਂ ਨਹੀਂ ਜਾਂਦੀਆਂ ਤੇਰੀਆਂ, ਜਿਵੇਂ ਸੂਰਜ ਦੀਆਂ ਕਿਰਨਾਂ ਨਹੀਂ ਜਾਣੀਆਂ ਜਾਂਦੀਆਂ ਕਿੰਨੀਆਂ ਨੇ। ਜਿਸ ਭਾਵ ਹੈ ਤਿਸ ਲਏ ਮਿਲਾਏ, ਹੁਣ ਜਿਹੜਾ ਉਹਨੂੰ ਭਾ ਜਾਵੇ ਉਹਨੂੰ ਨਾਲ ਮਿਲਾ ਲੈਂਦਾ। ਬਸ ਥੋੜ੍ਹਾ ਜਿਹਾ ਧਿਆਨ ਉਹਦਾ ਨੂੰ ਰੱਖਣਾ ਹਮੇਸ਼ਾ, ਮਨ ਦੇ ਅੰਦਰ ਇਹ ਸੋਚ ਕੇ ਰੱਖੋ ਕਿ ਕਦੋਂ ਮੇਰੇ 'ਤੇ ਕਿਰਪਾ ਕਰੇਗਾ। ਇਹ ਜ਼ਰੂਰ ਮਨ ਦੇ ਅੰਦਰ ਆਸ ਲਾ ਕੇ ਰੱਖੋ, ਪ੍ਰਭ ਮੋਹ ਕਬ ਗੱਲ ਲਾਮ ਹੈਗੇ, ਅਸੀਂ ਤਾਂ ਸਾਰਾ ਕੁਝ ਤੇਰੇ 'ਤੇ ਮਹਾਰਾਜ ਛੱਡਿਆ, ਅਸੀਂ ਲਾਇਕ ਨਹੀਂ ਗਏ, ਪਰ ਅਸੀਂ ਉਹਨਾਂ ਜਗਿਆਸੂਆਂ 'ਚੋਂ ਜਿਹੜੇ ਚਾਹੁੰਦੇ ਹਾਂ ਕਿ ਸਾਨੂੰ ਵੀ ਕਿਰਪਾ ਕਰ ਦਿਓ, ਗੱਲ ਨਾਲ ਲਾਓ ਆਪਣੇ ਨਾਲ। ਕਵਨ ਨਿਕਟ ਕਵਨ ਕਹੀਏ ਦੂਰ, ਹੁਣ ਕਿਹਦੇ ਨੇੜੇ ਕਹੀਏ ਵਾਹਿਗੁਰੂ ਅਤੇ ਕੀ ਤੋਂ ਦੂਰ ਕਹੀਏ? ਕਿਉਂਕਿ ਆਪੇ ਆਪ ਰਹਿਆ, ਆਪੇ ਆਪ ਆਪ ਭਰਪੂਰ ਵਾਹਿਗੁਰੂ ਹਰੇਕ ਵਿੱਚ ਤਾਂ ਵਿਆਪਕ ਹੈ, ਹਰੇਕ ਥਾਂ ਦੇ ਉੱਤੇ। ਇਹ ਕਿੱਦਾਂ ਕਹਿ ਦਈਏ ਕਿ ਫਲਾਨੇ ਤੋਂ ਦੂਰ ਹੈ? ਅੰਤਰਗਤ ਜਿਸ ਆਪ ਜਨਾਏ, ਅੰਤਰਾਤਮੇ ਜਿਹਨੂੰ ਆਪ ਜਣਾਉਂਦਾ, ਆਪਣਾ ਆਪ ਅੰਦਰ ਹੀ ਬੈਠਾ, ਅੰਦਰ ਹੀ ਜਣਾਉਣਾ, ਬਾਹਰੋਂ ਤਾਂ ਜਣਾਉਣਾ ਹੀ ਨਹੀਂ, ਪ੍ਰਕਾਸ਼ ਅੰਦਰ ਹੀ ਕਰਨਾ, ਉਹਨੇ ਅੰਦਰ ਹੀ ਬੈਠੇ ਨੇ ਜਗ ਪੈਣਾ। ਅੰਤਰਾਤਮੇ ਜਿਹਨੂੰ ਆਪਣਾ ਆਪ ਜਣਾ ਦਿੰਦਾ ਹੈ, ਨਾਨਕ ਤਿਸ ਜਨ ਆਪ ਬੁਝਾਏ। ਮਹਾਰਾਜ ਕਹਿੰਦੇ ਉਸ ਬੰਦੇ ਨੂੰ ਫਿਰ ਆਪ ਸਮਝਾ ਦਿੰਦਾ ਹੈ। ਸਰਬ ਭੂਤ ਆਪ ਵਰਤਾਰਾ, ਸਾਰੇ ਜੀਵਾਂ ਦੇ ਵਿੱਚ ਆਪ ਹੀ ਵਰਤ ਰਿਹਾ ਜਿੰਨੇ ਜੀਵ ਨੇ। ਭੂਤ ਜਿਹੜੇ ਨੇ, ਭੂਤ ਦਾ ਅਰਥ ਇੱਥੇ ਪੰਜ ਤੱਤ ਹੈ, ਪੰਜਾਂ ਤੱਤਾਂ ਨੂੰ ਵੀ ਭੂਤ ਕਹਿੰਦੇ ਨੇ। ਪੰਜ ਤੱਤ ਇਹ ਜੀਵ ਪੰਜਾਂ ਤੱਤਾਂ ਦਾ ਬਣਿਆ, ਸਰਬ ਭੂਤ ਸਾਰਿਆਂ ਤੱਤਾਂ ਦੇ ਵਿੱਚ, ਜੀਵਾਂ ਦੇ ਵਿੱਚ ਵਾਹਿਗੁਰੂ ਆਪ ਹੀ ਵਰਤਦਾ ਹੈ। ਸਰਬ ਨੈਣ ਆਪ ਵੇਖਣ ਹਾਰਾ, ਸਾਰੀਆਂ ਅੱਖਾਂ ਵਿੱਚ ਬਹਿ ਕੇ ਆਪ ਹੀ ਦੇਖਦਾ, ਹਰੇਕ ਦੀਆਂ ਅੱਖਾਂ ਵਿੱਚ ਆਪ ਬੈਠਾ। ਸਗਲ ਸਮੱਗਰੀ, ਸਾਰੀ ਜਿੰਨੀ ਸਮੱਗਰੀ ਹੈ ਨਜ਼ਰ ਆਉਂਦਾ, ਜੋ ਕੁਝ ਆਪਾਂ ਨੂੰ ਸ੍ਰਿਸ਼ਟੀ ਦੇ ਵਿੱਚ, ਚਾਹੇ ਕੁਛ ਵੀ ਹੈ, ਸਮੁੰਦਰ ਪਹਾੜ ਬੰਦੇ ਆਕਾਰ ਜਿੰਨੇ ਵੀ ਨੇ, 84 ਲੱਖ ਚੂਨ ਦਰਖਤ, ਆਕਾਸ਼ ਤਾਰੇ ਚੰਦਰਮਾ ਸੂਰਜ, ਜਾ ਕਾ ਤਨਾ, ਇਹ ਸਾਰਾ ਕੁਝ ਉਹਦਾ ਤਣਾ ਹੈ, ਜਿਵੇਂ ਦਰਖਤ ਦਾ ਤਣਾ ਹੁੰਦਾ, ਇਹ ਉਹਦੇ ਤਣੇ ਦੇ ਵਿੱਚ ਇੰਨਾ ਕੁਛ, ਇੰਨਾ ਵੱਡਾ ਤਣਾ ਹੈ ਉਹ ਪਰਮੇਸ਼ਰ ਦਾ, ਜਿਵੇਂ ਇੱਕ ਦਰਖਤ ਦੇ ਉੱਤੇ ਹਜ਼ਾਰਾਂ ਕਰੋੜਾਂ ਕੀੜੀਆਂ ਚੜ੍ਹ ਜਾਣ, ਵੱਡੇ ਸਾਰੇ ਦਰਖਤ ਦੇ ਉੱਤੇ ਉਹਦੇ ਉੱਤੇ ਤੁਰੀਆਂ ਫਿਰਨ, ਇਉਂ ਹੀ ਆਪਾਂ ਉਹਦੇ ਤਣੇ ਦੇ ਉੱਤੇ ਤੁਰੇ ਫਿਰਦੇ ਹਾਂ ਸਾਰੇ, ਇਹ ਸਭ ਉਹਦਾ ਤਣਾ ਹੀ ਹੈ। ਆਪਨ ਜਸ ਆਪ ਹੀ ਸੁਣਾ, ਆਪੇ ਹੀ ਬੰਦਾ ਰੂਪ ਹੋ ਕੇ ਆਪਣਾ ਜਸ ਗਾਉਂਦਾ, ਆਪ ਹੀ ਸੁਣੀ ਜਾਂਦਾ ਬੈਠਾ, ਇਕੱਲਾ ਵੀ ਕਦੇ ਬਹਿ ਕੇ ਕਰਦਾ ਵਾਹਿਗੁਰੂ ਵਾਹਿਗੁਰੂ, ਉਹਨੂੰ ਆਪ ਸੁਣਦਾ, ਕਦੇ ਕਦੇ ਆਪਣੇ ਕੋਲੋਂ ਸੁਣਦਾ, ਆਪ ਹੀ ਬੋਲੀ ਜਾਂਦਾ, ਆਪ ਹੀ ਸੁਣੀ ਜਾਂਦਾ, ਆਪ ਹੀ ਖੁਸ਼ ਹੋਈ ਜਾਂਦਾ,
आवन जान एक खेल बनाया, आना जाना तो उन्हें एक खेल जा बनाया होया है संसार का, आज्ञाकारी की नी माया। यह माया जी बनाई है वो आज्ञाकारी है, वो हुक्म दे कर्म करती है। सब कै मध्य सारिया दे विच है, अपने विच हरेक विच है, गंदगी दे कीड़िया विच भी उही है, पेट दे विच कीड़े उन्हां विच नहीं, हो सारिया थावां ते आप ही हुंदा है। सब कै मध्य हरेक जगह दे विच आप है, हरेक चीज विच आप है, पर अलिपतो रहै रहिंदा है निरलेप। जो किछ कहना सो आपे कहै, जो किसी नूं कुछ कहना हुंदा है वह किसी बंदे दे राहीं आप ही कह दिंदा, किसी किसी बंदे चों भी बोल पैंदा, पर वो गल ये गल्लां आम बंदे दी समझ तो परे ने, ये थोड़ी उपरलियां चीजां ने। जदों इन्हां चीजां दी पकड़ करन लग जांदा इंसान, किसी बंदे दे राहीं उपदेश करदा, किसी बंदे राहीं सानूं कोई गल दसदा, आपां कहने लै तैनूं बड़ा पता मैनूं नहीं पता, इत्थे आपां मार खा जांदे। जे आपां ये कहीए कि मैनूं परमेश्वर ने अज कहा, संत महात्मा कहिंदे हुंदे ने, कहने भाई अज तां रब ने मैनूं आह गल कही, वह क्योंकि बंदियां च रब नूं देख के कहने मैनूं रब दा हुक्म होया। आपां कहने लै तेरी गल नहीं मननी, असी तां सीधे गुरु ग्रंथ साहिब नूं मनदे हां, ऐसे गल च मार खा जांदे आपां। क्योंकि जो भी इंसान दुनिया जिथे भी परमेश्वर किसी विच भी बैठा, वह कदों भी किसी विचों जो चंगी गल कोई बोलता है तो आप ही बोलता, जो आपां नूं कुछ समझाउणा हुंदा तां समझा दिंदा, कह दिंदा। बस ए गल नूं थोड़ा जा समझण दी लोड़ है कि जदों कोई बंदा कोई चंगी गल आपां दस रहा हुंदा तां उहदा मतलब परमेश्वर अपना भला कर रहा, पर आपां इग्नोर कर जांदे भी नहीं तेरी गल नहीं सुननी, असीं तां रब दी गल सुननी। उह रब ही तां बोल रहा उहदे विच, होर कौन बोलदा। आग्या आवै आग्या जाए, वाहिगुरु की आग्या विच जीव दुनिया च जमदा, आग्या विच मर जांदा। नानक जा भावै तां लए समाए, जो वाहिगुरु नूं भा जावे किते तरस आ जाए किसे ते, चल आ बंदे नूं बख्श लैंदे आं, तुहाडी मर्जी हुंदी है, जिहनूं मर्जी बख्श लैंदे आ, पता ही नहीं लगदा उहदी निगाह किहदे ते आ जांदी है, चल बई आ जा तैनूं बख्श लैंदे आ। जिहनूं बख्श लैंदे हो निशानी तां दस दिओ की है, जिसनों बख्श लै मेरे प्यारे सो जस तेरा गावै। जिन्हों वाहेगुरु बख्श लैंदा वो पता की करदा, सतनाम श्री वाहे गुरु साहेब जीओ, सतनाम श्री वाहे गुरु साहेब जी, सतनाम श्री वाहे गुरु साहेब जी, सतनाम श्री वाहे गुरु साहेब जी, सतनाम श्री वाहे गुरु। ये निशानी है, तुसी आखो भी मैनू रब ने बख्शिया नहीं, जे ना बख्शिया हुंदा सड़क ते तुरे फिरदे फिर अपने घर सुते हुंदे जां किसे पुठे काम च पए हुंदे, बख्शिया तां होया, बख्श के संग च दाखला देता, चंगे स्कूल च दाखल कराउण लई बंदे 50-50 हज़ार डोनेशन दिंदे ने, लख लख रुपया देंदे, सिफारशां पवाउंदे ने, बच्चा चंगे स्कूल च फिर आके लड्डू बणदे ने कि चंगे स्कूल च दाखला मिल गया मैनू, पर बच्चा बेचारा दाखला तो लै बैठा हूं पढ़दा नहीं, दाखला तो संग च मिलिया ताइयों आप बैठे हैं, बख्शिश तो हो गई है इत्थे, पर ना तो कोई सिफारश चलती है ना कोई पैसा चलता, ਇਹ ਤਾਂ ਉਹਦੀ ਨਦਰ ਹੋ ਗਈ ਆਪਾਂ ਨੂੰ ਬਖਸ਼ ਕੇ ਸਾਧ ਸੰਗਤ ਰੂਪੀ ਸਕੂਲ ਦੇ ਵਿੱਚ ਦਾਖਲਾ ਮਿਲ ਗਿਆ। ਪਰ ਹੁਣ ਤਾਂ ਆਪਾਂ ਨੇ ਆਪਣੀ ਮਿਹਨਤ ਕਰਨੀ, ਜਿੰਨੀ ਕੁ ਕਿਰਪਾ ਕੀਤੀ ਪਾਤਸ਼ਾਹ ਨੇ, ਹੋਮਵਰਕ ਵੱਧ ਤੋਂ ਵੱਧ ਕਰਨਾ ਆਪਣਾ, ਕਿੰਨਾ 2.5 ਘੰਟੇ ਤਾਂ ਹੋਮਵਰਕ ਕਰਨਾ ਹੀ ਕਰਨਾ, ਵਾਹਿਗੁਰੂ 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 2.5 ਘੰਟੇ ਦਾ ਟਾਈਮ, 5 ਬਾਣੀਆਂ ਪੜ੍ਹਨੀਆਂ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਆਸਾ ਦੀ ਵਾਰ ਪੜ੍ਹਨੀ, ਵੱਧ ਤੋਂ ਵੱਧ ਬਾਣੀ ਜਿੰਨੀ ਵੀ ਪੜ੍ਹ ਸਕਦੇ ਹੋ ਪੜ੍ਹੋ, ਜਿੰਨਾ ਜ਼ਿਆਦਾ ਹੋਮਵਰਕ ਓਨੀਆਂ ਸਤਿਗੁਰੂ ਦੀਆਂ ਜ਼ਿਆਦਾ ਖੁਸ਼ੀਆਂ। ਫਸਟ ਵੀ ਤਾਂ ਤੁਸੀਂ ਆਉਣਾ, ਫਿਰ ਦਾਖਲਾ ਤਾਂ ਮਿਲ ਗਿਆ, ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਤਾ ਅਤੇ ਇਹ ਦਾਖਲਾ ਹੋ ਗਿਆ। ਹੁਣ ਮਿਹਨਤ ਤਾਂ ਗੁਰਸਿੱਖ ਨੇ ਕਰਨੀ, ਪੰਜ ਕਕਾਰ ਪਾਈ ਆਪਣੇ ਰੱਖਣੇ ਸਹੀ ਸਲਾਮਤ, ਬੱਚੇ ਨੂੰ ਦਾਖਲਾ ਦਵਾਉਣੇ ਆ, ਉਹਦੀ ਇੱਕ ਨਿੱਕਰ ਜੀ, ਉਹਦੇ ਇੱਕ ਕਮੀਜ਼ ਸੋਹਣਾ ਹੋਣਾ ਚਾਹੀਦਾ, ਇਹ ਫਲਾਨੇ ਰੰਗ ਦਾ ਹੋਣਾ ਚਾਹੀਦਾ, ਇੱਕ ਨੂੰ ਟਾਈ ਲਵਾ ਦਿੰਦੇ ਨੇ, ਸਿਰ 'ਤੇ ਪੜਕਾ ਬੰਨ੍ਹ ਦਿੰਦੇ ਨੇ, ਨਾਲ ਇੱਕ ਹੋਰ ਲਾ ਦਿੰਦੇ ਨੇ, ਆਹ ਉਹਦੀਆਂ ਵੀ ਪੰਜ ਸੱਤ ਚੀਜ਼ਾਂ ਹੁੰਦੀਆਂ। ਜੇ ਉਹਦੇ 'ਚ ਕੋਈ ਚੀਜ਼ ਫਟੀ ਹੈ ਜਾਂ ਕੋਈ ਗੱਲ ਆ, ਉਹ ਜੁਰਮਾਨਾ ਕਰ ਦਿੰਦੇ ਨੇ, ਬਈ ਜੁਰਮਾਨਾ ਤੇਰੇ ਬੱਚੇ ਨੂੰ, ਆਹ ਤੂੰ ਲਾ ਕੇ ਨਹੀਂ ਆਇਆ, ਤੂੰ ਟਾਈ ਲਾ ਕੇ ਆਇਆ। ਕਿਉਂ? ਬੰਦਾ ਜੁਰਮਾਨੇ ਤੋਂ ਬਹੁਤ ਡਰਦਾ, ਭਾਵੇਂ ਜੁਰਮਾਨਾ ਇੱਕ ਰੁਪਈਆ ਹੀ ਹੋਵੇ, ਮਾਂ ਬਾਪ ਨੂੰ ਹੁੰਦਾ ਇਹ ਕੱਲ੍ਹ ਨੂੰ ਇੱਕ ਰੁਪਈਆ ਤੈਨੂੰ ਦੇਣਾ ਪੈਣਾ, ਉੱਥੇ ਆਪਾਂ ਡਰਦੇ। ਜੇ ਮਹਾਰਾਜ ਕਿਤੇ ਥੋੜ੍ਹਾ ਜਿਹਾ ਜੁਰਮਾਨਾ ਲਾ ਦਿੰਦੇ ਵੀ ਜੇ ਕੰਘਾ ਦੰਦਾ ਟੁੱਟਿਆ ਹੋਇਆ ਨਾ ਤਾਂ ਤੈਨੂੰ 5 ਰੁਪਏ ਰੋਜ਼ ਜੁਰਮਾਨਾ, ਫਿਰ ਬੰਦਾ ਭੱਜ ਕੇ ਜਾ ਕੇ ਕੰਘਾ ਖਰੀਦ ਹੀ ਲੈਂਦਾ। ਹੁਣ ਉਹਨੂੰ ਪਤਾ ਵੀ ਮੈਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ, ਕੰਘਾ ਚੈੱਕ ਕਰਕੇ ਰੱਖਿਆ ਕਰੋ ਆਪਣਾ, ਕਿਰਪਾਨ ਨੂੰ ਚੰਗੀ ਤਰ੍ਹਾਂ ਦੇਖੋ ਵੀ ਠੀਕ ਹੈ, ਕੇਸ 2 ਟਾਈਮ ਵਾਹੁਣੇ ਆ, ਦਸਤਾਰ ਜਿਹੜੀ ਚੁਣ ਕੇ ਬੰਨਣੀ ਹੈ। ਜਦੋਂ ਆਪਾਂ ਮਹਾਰਾਜ ਦੇ ਸਾਰੇ ਅਸੂਲਾਂ ਦੇ ਉੱਤੇ ਚੱਲਾਂਗੇ ਤਾਂ ਬੱਚੇ ਦੇ ਕਾਰਡ ਦੇ ਉੱਤੇ ਲਿਖਦੇ ਵਰਦੀ ਠੀਕ ਹੈ, ਇਹਦਾ ਬਿਹੇਵੀਅਰ ਠੀਕ ਹੈ, ਇਹਦਾ ਸਭ ਠੀਕ ਹੈ, ਘਰੋਂ ਵੀ ਲਿਖਵਾਉਂਦੇ ਨੇ ਵੀ ਮਾਂ ਬਾਪ ਨਾਲ ਬਿਹੇਵੀਅਰ ਕੈਸਾ ਇਹਦਾ। ਇੱਥੇ ਵੀ ਬਿਲਕੁਲ ਉਹੀ ਚੀਜ਼ ਹੈ, ਸਕੂਲ ਉਹੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਦਾ, ਵਰਦੀ ਠੀਕ ਹੈ ਨਾ ਮਹਾਰਾਜ, ਵਰਦੀ ਵੁਰਦੀ ਕੋਈ ਠੀਕ ਨਹੀਂ ਪਾਉਂਦੇ ਹੈ, ਜਿਹੜੀ ਤੁਸੀਂ ਵਰਦੀ ਦਿੱਤੀ ਸੀ ਉਹ ਤਾਂ ਇਹਨਾਂ 'ਚੋਂ ਕੋਈ ਪਾ ਕੇ ਹੀ ਨਹੀਂ ਬੈਠਾ ਹੈ, 2-4 ਜਾਣੇ 5-10 ਜਾਣੇ ਬੈਠੇ ਨੇ, ਵਰਦੀ ਦੇ ਤਾਂ ਨੰਬਰ ਤੁਹਾਡੇ ਕੱਟੇ ਗਏ, ਕਿਉਂਕਿ ਤੁਸੀਂ ਵਰਦੀ ਨਹੀਂ ਪਾਉਂਦੇ ਮਹਾਰਾਜ ਦੀ। ਬੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਸੱਚੇ ਪਾਤਸ਼ਾਹ ਕਹਿੰਦੇ, ਸਾਰੀਆਂ ਗਲਤੀਆਂ ਪਰ ਨੰਬਰ ਮੰਗਦੇ ਆ ਸਭ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਹਿਤ ਮਰਿਆਦਾ ਵਿੱਚ ਆ ਜਾਓ, ਸੋਹਣੇ ਅੱਛੇ ਬੱਚੇ ਬਣ ਜਾਓ ਤਾਂ ਕਿ ਭਾ ਜਾਓ, ਇਸ ਤੇ ਹੋਏ ਸੁਨਾ ਹੀ ਬੁਰਾ, ਵਾਹਿਗੁਰੂ ਤੋਂ ਕਦੇ ਬੁਰਾ ਨਹੀਂ ਹੁੰਦਾ, ਉਹ ਕਦੇ ਬੁਰਾ ਕਰਦੇ ਨਹੀਂ ਕਿਸੇ ਦਾ, ਕਿਉਂਕਿ ਉਹਨਾਂ ਦਾ ਸੁਭਾਅ ਤਾਂ ਚੰਗਾ ਕਰਨ ਦਾ ਹੀ ਹੈ। ਓਰਾ ਕਹੋ ਕਿਨੈ ਕੱਚ ਕਰਾ, ਉਹਦੇ ਤੋਂ ਬਿਨਾਂ ਉਰੇ ਹੋਰ ਕਿਸੇ ਨੇ ਕੋਈ ਕੀਤਾ ਕੁਛ, ਆਪ ਭਲਾ ਕਰਤੂਤ ਅਤ ਨੀਕੀ, ਆਪ ਬਹੁਤ ਚੰਗਾ ਵਾਹਿਗੁਰੂ, ਉਹਦੀਆਂ ਜਿਹੜੇ ਕਰਤੱਬ ਨੇ ਉਹ ਵੀ ਬੜੇ ਸੋਹਣੇ ਨੇ, ਆਪੇ ਜਾਣ ਹੈ ਆਪਣੇ ਜੀ ਕੀ, ਆਪਣੇ ਜੀ ਚਿੱਤ ਵਿੱਚ ਵਾਹਿਗੁਰੂ ਦੇ ਕੀ ਆਏ ਤਾਂ ਉਹ ਖੁਦ ਹੀ ਜਾਣਦਾ, ਆਪਾਂ ਨਹੀਂ ਜਾਣ ਸਕਦੇ। ਆਪ ਸਾਚ, ਆਪ ਸੱਚਾ ਹੈ ਵਾਹਿਗੁਰੂ, ਤਿੰਨਾਂ ਕਾਲਾਂ ਵਿੱਚ ਧਾਰੀ ਸਭ ਸਾਚ, ਇਹ ਜਿਹੜੀ ਸ੍ਰਿਸ਼ਟੀ ਬਣਾਈ ਹੈ ਇਹ ਵੀ ਸੱਚੀ ਬਣਾਈ ਹੈ। ਓਤ ਪੋਤ ਆਪਣ ਸੰਗਰਾਚ, ਤਾਣੇ ਪੇਟੇ ਵਾਂਗੂ ਵਾਹਿਗੁਰੂ ਸਾਰਿਆਂ ਦੇ ਵਿੱਚ ਰਚਿਆ ਮਿਚਿਆ ਪਿਆ, ਹਰੇਕ ਦੇ ਵਿੱਚ ਵਾਹਿਗੁਰੂ ਆਪ ਬੈਠੇ ਨੇ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਉਹਦੀ ਗਤ ਅਵਸਥਾ ਮਿਤ ਮਰਿਆਦਾ ਨੂੰ ਕੋਈ ਕਹਿ ਨਹੀਂ ਸਕਦਾ, ਉਹਦੀ ਪ੍ਰਾਪਤੀ ਦੀ ਮਰਿਆਦਾ ਨੂੰ ਕੋਈ ਕਹਿ ਨਹੀਂ ਸਕਦਾ। ਦੂਸਰ ਹੋਏ ਤਾਂ ਸੋਝੀ ਪਾਏ, ਜੇ ਉਹਦੇ ਵਰਗਾ ਦੂਜਾ ਰੱਬ ਹੋਵੇ ਤਾਂ ਸੋਝੀ ਪੈ ਸਕਦੀ, ਕਿਉਂ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣਿਆ ਤਾਂ ਲਿਖਤਾ ਕਿ ਬ੍ਰਹਮ ਗਿਆਨੀ ਦੀ ਗਤ ਬ੍ਰਹਮ ਗਿਆਨੀ ਦੂਜਾ ਜਾਣ ਲੈਂਦਾ ਕਈ ਵਾਰੀ, ਜੇ ਉਹਦੇ ਬਰਾਬਰ ਦੀ ਅਵਸਥਾ ਦਾ ਮਾਲਕ ਹੋਵੇ। ਹੁਣ ਜੇ ਦੂਜਾ ਰੱਬ ਹੋਵੇ ਤਾਂ ਦੱਸੇ ਕਿ ਉਹ ਰੱਬ ਦੇ ਮਨ 'ਚ ਉਹ ਗੱਲ ਹੈ, ਉਹਦੇ ਬਰਾਬਰ ਕੋਈ ਹੈ ਹੀ ਨਹੀਂ ਤਾਂ ਦੱਸ ਕੀ ਸਕਦਾ ਉਹ। ਤਿਸਕਾ ਕੀਆ ਸਭ ਪ੍ਰਵਾਨ, ਉਹਦਾ ਕੀਤਾ ਹੋਇਆ ਸਭ ਪ੍ਰਵਾਨ ਹੀ ਪ੍ਰਵਾਨ ਹੈ, ਕਿਸੇ ਗੱਲ 'ਤੇ ਕਿੰਤੂ ਨਹੀਂ ਕਰਨਾ। ਗੁਰਪ੍ਰਸਾਦ ਨਾਨਕ ਇਹੋ ਜਾਣ, ਗੁਰਾਂ ਦੀ ਕਿਰਪਾ ਨਾਲ ਅਸੀਂ ਤਾਂ ਇਹੀ ਜਾਣਿਆ ਕਿ ਜੋ ਵਾਹਿਗੁਰੂ ਕਰਦਾ ਨਾ ਸਿਰ ਮੱਥੇ ਮੰਨ ਲਓ, ਕਿੰਤੂ ਪਰੰਤੂ ਨਾ ਕਰੋ। ਜੋ ਜਾਣੈ ਤਿਸ ਸਦਾ ਸੁੱਖ ਹੋਏ, ਜਿਹੜਾ ਜਾਣ ਲਵੇਗਾ ਇਸ ਗੱਲ ਨੂੰ ਕਿ ਜੋ ਕਰਦਾ ਸੋ ਠੀਕ ਕਰਦਾ, ਉਹਨੂੰ ਆਤਮਕ ਆਨੰਦ ਮਿਲ ਜਾਂਦਾ। ਆਪ ਮਿਲਾਏ ਲਏ ਪ੍ਰਭ ਸੋਏ, ਉਹ ਵਾਹਿਗੁਰੂ ਆਪ ਕਿਰਪਾ ਕਰਕੇ ਆਪਣੇ ਸਰੂਪ ਵਿੱਚ ਆਪੇ ਲੀਨ ਕਰ ਲੈਂਦੇ ਨੇ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦਾ ਭਗਵੰਤ, ਜਿਸ ਦੇ ਹਿਰਦੇ 'ਚ ਭਗਵੰਤ ਪਰਮੇਸ਼ਰ ਜੀ ਵੱਸ ਗਏ ਉਹ ਬੰਦਾ ਜੀਵਨ ਮੁਕਤ ਹੋ ਗਿਆ, ਜਿਉਂਦੇ ਹੀ ਮਾਇਆ ਦੇ ਬੰਧਨ ਕੱਟੇ ਗਏ, ਉਹਨੂੰ ਕੋਈ ਬੰਧਨ ਨਹੀਂ। ਜਿਵੇਂ ਹੁਣ ਆਪਾਂ ਕਹਿੰਦੇ ਮੈਂ ਹਲੇ ਅਸੀਂ ਜਾਣਾ ਦਫ਼ਤਰ ਜਾਣਾ, ਦੁਕਾਨ 'ਤੇ ਜਾਣਾ, ਬੱਚੇ ਛੱਡਣੇ ਆ, ਉਹ ਕੰਮ ਕਰਨੇ ਆ, ਕੰਮ ਕਰਨੇ ਆ, ਕਿੱਥੇ ਬਾਣੀ ਪੜ੍ਹ ਹੁੰਦੀ ਹੈ ਜੀ ਇੰਨੇ। ਇਹ ਜੀਵਨ ਮੁਕਤ ਉਹਨੂੰ ਕਹਿੰਦੇ, ਨਾ ਉਹਨੇ ਬੱਚੇ ਛੱਡਣੇ ਆ, ਨਾ ਉਹ ਦੁਕਾਨ ਕਰਨੀ ਆ, ਨਾ ਉਹ ਹੋਰ ਕੰਮ ਕਰਨਾ, ਉਹ 24 ਘੰਟੇ ਹੀ ਰੱਬ ਦਾ ਨਾਮ ਲਈ ਜਾਂਦਾ, ਉਹਦੇ ਬੰਧਨ ਹੀ ਸਾਰੇ ਆਪ ਹੀ ਕੱਟ ਦਿੰਦੇ ਨੇ। ਉਹ ਧਨ ਵਾਲਾ ਕੁਲ ਵਾਲਾ ਇੱਜ਼ਤ ਵਾਲਾ ਬਣ ਜਾਂਦਾ ਹੈ। ਧਨ 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 ਜਨ ਆਇਆ, ਉਹ ਰੱਬ ਦਾ ਪਿਆਰਾ ਆਇਆ ਹੋਇਆ ਧਨ ਹੈ, ਉਹਦੇ ਮਾਤਾ ਪਿਤਾ ਧਨ ਹੈ, ਉਹਦਾ ਸਰੀਰ ਧਨ ਹੈ, ਉਹ ਥਾਂ ਜਿੱਥੇ ਉਹਨੇ ਜਨਮ ਲਿਆ ਹੈ, ਮਨ ਬਾਣੀ ਸਰੀਰ ਕਰਕੇ ਧਨ ਹੈ। ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦੀ ਕਿਰਪਾ ਨਾਲ ਸਾਰਾ ਜੱਗ ਹੀ ਤਰ ਗਿਆ, ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਜੀ ਵਰਗੇ ਚਰਨੀ ਹੱਥ ਲਾਇਆ। ਕੱਲ ਸ਼ਾਮ ਦੀ ਕਥਾ ਚ ਆਇਆ ਮਹਾਰਾਜ ਮਿਲਣ ਆਏ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਸਮੇਤ ਜਦੋਂ ਬਾਬਾ ਬੁੱਢਾ ਦੀ ਬੀੜ ਤੋਂ ਚੱਲੇ ਮਿਲਣ ਵਾਸਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਪਹੁੰਚੇ, ਆ ਕੇ ਗੁਰਸਿੱਖ ਨੇ ਦੱਸਿਆ ਬਾਬਾ ਬੁੱਢਾ ਜੀ ਆ ਰਹੇ ਨੇ, ਭਾਈ ਬਿਧੀ ਚੰਦ ਨੂੰ ਕਿੰਨੀ ਸੰਗਤ ਦੇ ਕੇ ਭੇਜਿਆ, ਜਾਓ ਸਤਿਕਾਰ ਨਾਲ ਲੈ ਕੇ ਆਓ। ਫਿਰ ਜਦੋਂ ਸਾਹਮਣੇ ਆ ਗਏ ਤਾਂ ਛੇਵੇਂ ਪਾਤਸ਼ਾਹ ਗੱਦੀ ਤੋਂ ਉੱਠ ਕੇ ਜਾ ਕੇ ਬਾਬਾ ਬੁੱਢਾ ਜੀ ਦੇ ਚਰਨੀ ਹੱਥ ਲਾਇਆ। ਬਾਬਾ ਜੀ ਆਪ ਜੀ ਵੱਡੇ ਹੋ, ਬਾਬਾ ਜੀ ਨੇ ਮਹਾਰਾਜ ਦੇ ਚਰਨੀ ਹੱਥ ਲਾਇਆ, ਕਿਉਂਕਿ ਬਚਪਨ ਤੋਂ ਹੀ ਲੈ ਕੇ ਮਹਾਰਾਜ ਚਰਨੀ ਹੱਥ ਲਾਉਂਦੇ ਆ ਰਹੇ, ਸਤਿਕਾਰ ਕੀਤਾ। ਗੁਰੂ ਨਾਨਕ ਦੇਵ ਜੀ ਦੇ ਨਾਲ ਛੋਟੀ ਜਿਹੀ ਉਮਰ ਤੋਂ ਰਹੇ ਨੇ, ਗੁਰੂ ਅੰਗਦ ਦੇਵ ਮਹਾਰਾਜ ਨਾਲ ਸਾਰੀ ਜ਼ਿੰਦਗੀ ਲਾਈ ਹੈ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨਾਲ। ਸੋ ਐਸੇ ਮਹਾਂਪੁਰਸ਼ ਜਿਸ ਪ੍ਰਸਾਦ ਸਭ ਜਗਤ ਤਰਾਇਆ, ਮਹਾਰਾਜ ਨੇ ਕਿਹਾ ਸੀ ਧੰਨ ਬਾਬਾ ਬੁੱਢਾ, ਜਿੰਨੀ ਸਿੱਖੀ ਤੇਰੇ ਕੋਲ ਇੰਨੀ ਸਿੱਖੀ ਕਿਸੇ ਕੋਲ ਦੇਖੀ ਨਹੀਂ ਅਸੀਂ, ਧੰਨ ਹੈ ਤੂੰ। ਮਹਾਰਾਜ ਨੇ ਇੰਨਾ ਕਿਹਾ ਬਾਬਾ ਬੁੱਢੇ ਦਾ ਨਾਂ ਲੈਣ ਨਾਲ ਹੀ ਸਿੱਖੀ ਮਿਲੇਗੀ। ਜਨ ਆਵਨ ਕਾ ਇਹ ਸੁਆਉ, ਰੱਬ ਦੇ ਪਿਆਰਿਆਂ ਦਾ ਸੰਸਾਰ ਚ ਆਉਣ ਦਾ ਕੋਈ ਹੋਰ ਪ੍ਰਯੋਜਨ ਨਹੀਂ ਹੁੰਦਾ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਜਨ ਕੈ ਸੰਗ ਚਿੱਤ ਆਵੈ ਨਾਉ। ਰੱਬ ਦੇ ਪਿਆਰਿਆਂ ਨੂੰ ਆਪਾਂ ਜਿੱਥੇ ਵੀ ਮਿਲਾਂਗੇ ਉੱਥੇ ਨਾਮ ਚਿੱਤ ਆਵੈ, ਉੱਥੇ ਨਾਮ ਚੇਤੇ ਚ ਆਉਂਦਾ ਆਪਣੇ ਆਪ। ਮੁਕਤ ਮੁਕਤ ਕਰਾ ਸੰਸਾਰ, ਰੱਬ ਦੇ ਪਿਆਰੇ ਆਪ ਤਾਂ ਮੁਕਤ ਹੋ ਜਾਂਦੇ ਨੇ ਮਾਇਆ ਤੋਂ, ਬੰਧਨਾਂ ਤੋਂ,